ਕਿ ਖੜੇ ਹੋ ਕੇ ਬੁੱਲਾਂ ਨਾਲ ਬੰਸਰੀ ਵਜਾਉਂਦੇ ਸੀ ਤੇ ਆਲੇ ਦੁਆਲੇ ਸਖੀਆਂ ਨੱਚਦੀ ਸੀ, ਇਹਨੂੰ ਰਾਸ ਕਿਹਾ। ਉਹ ਕਹਿੰਦੇ ਉਹ ਤੇ ਦੁਆਰਕਾ ਨਗਰੀ ਚ ਸਦਾ ਹੀ ਰਾਸ ਹੋਣ ਡਈ ਆ। ਹਲੇ ਯਾਰਾਂ ਹਲੇ ਯਾਰਾਂ ਖੁਸ਼ ਹਲਰੀ, ਹਲੇ ਯਾਰਾਂ ਹਲੇ ਯਾਰਾਂ ਖੁਸ਼ ਹਲਰੀ। ਚੜ ਗਏ ਤਾਂ ਜਿਸ ਵੇਲੇ ਕਰਮ ਖੰਡ ਚ ਪਹੁੰਚ ਗਿਆ ਭਗਤ ਹੋ ਕੇ, ਨਹੀਂ ਦਿੱਤੇ ਖੁਸ਼ੀਆਂ ਖੁਸ਼ੀਆਂ।
ਹਲੇ ਯਾਰਾਂ ਹਲੇ ਯਾਰਾਂ ਖੁਸ਼ ਹਲਰੀ, ਹਲੇ
ਭਗਤਾਂ ਨੂੰ ਯਾਰ ਕਰਕੇ ਕਹਿ ਰਹੇ ਨੇ। ਕਹਿੰਦੇ ਉਹ ਯਾਰੋ ਉੱਥੇ ਤੇ ਮੌਜ ਹੀ ਬੜੀ ਹੈ।
ਹਲੇ ਯਾਰਾ ਹਲੇ ਯਾਰਾ ਖੁਸ਼ ਖਬਰੀ,
ਯਾਰਾ ਖੁਸ਼ ਖਬਰੀ, ਯਾਰਾ
ਖੁਸ਼
ਖਬਰੀ, ਹਲੇ ਯਾਰਾ ਹਲੇ ਖੁਸ਼ ਖਬਰੀ, ਹਲੇ ਯਾਰਾ ਕਾਦੇ ਤੂੰ ਜਾਵਾਂ। ਉਹ ਜੇ ਤੂੰ ਮੈਨੂੰ ਜਿਹੜੀ ਬਿਗਾੜ ਲੈ ਰਿਹਾ ਅਕਾਲ ਪੁਰਖ ਲੈ, ਤੂੰ ਜਿਹੜੀ ਮੇਰੀ ਨੌਕਰੀ ਤੇ ਲਾਇਆ ਨਾ, ਮੈਂ ਤੇਰਾ ਬਿਗਾੜੀ। ਨੀਕੀ ਤੇਰੀ ਬਿਗਾੜੀ, ਨੀਕੀ ਕਹਿੰਦੇ ਸੁੰਦਰ ਨੂੰ। ਆਹਾ ਤੇਰੀ ਨਾਮ ਜਪਣ ਵਾਲੀ ਹੈ ਨੌਕਰੀ, ਚਾਕਰ ਲੱਗੇ ਚਾਕਰੀ, ਨਾਲੇ ਗਰਬਾਤ ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਏ ਸਾਧ। ਇਸ ਭਗਤ ਨਾ ਕੀ ਕੀਤਾ ਸੀ, ਆਪ ਗੁਆਏ ਸੇਵਾ ਕਰੇ ਤਾਂ ਪਾਏ ਮਾਨ, ਨਾਨਕ ਜਿਸ ਨੂੰ ਲੱਗਾ ਤਿਸ ਮੇਲੇ ਲੱਗਾ ਸੋ ਪ੍ਰਵਾਨ। ਚੜ ਗਿਆ ਉਸ ਤਾਂ ਉਹ ਕਹਿੰਦਾ ਆਹਾ ਸਵਾਦ ਆ ਗਿਆ ਤੇਰੀ ਨੌਕਰੀ ਦਾ। ਉਹ ਕਹਿਣ ਲੱਗਾ ਤੇਰੀ ਜਿਹੜੀ ਬਿਗਾਰੀ ਹੈ, ਮੈਂ ਜਿਹੜੇ ਨਾਮ ਜਪ ਰਿਹਾ ਬੜੀ ਸੁੰਦਰ ਹੈ, ਤੇ ਆਹਲੇ ਤੇਰਾ ਨਾਂ, ਆਹ ਨਾਂ ਆ ਗਿਆ ਇੱਥੇ, ਹੁਣ ਬਛੇਰਾ ਬਣਾ ਲੋਗੇ ਨਾਂ ਨੂੰ ਜਾਂ ਘੋੜੀ ਦਾ ਬੱਚਾ ਬਣਾ ਲੋਗੇ। ਓਏ ਰਾਹ ਦੇਖੋ ਤੁਸੀਂ, ਰਹਾਓ ਦੀ ਤੁਕ ਹੈ।
ਆਹਲੇ ਤੇਰਾ ਨਾਂ,
ਆਲੇ ਪਤਾ ਕੀ ਕਹਿੰਦੇ, ਆਲਾ ਬੜਾ ਆਲਾ ਵੰਡਰਫੁੱਲ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ, ਆਲੇ ਤੇਰਾ ਨਾ, ਆਲੇ ਤੇਰਾ ਨਾ,
ਕੁੱਕ ਸੋਧਨੀ ਸਦਾ ਹੀ ਹੋਏ ਫਿਰ ਇਹਦੇ ਕਹਾਣੀਆਂ ਨਾਲ ਜੋੜਨ ਡੇ, ਕਦੀ ਨੀ ਸਾਰੇ ਸ਼ਬਦ ਨੂੰ ਰਹਾਓ ਦੇ ਦੁਆਲੇ ਨਾਲ ਭੁਆ ਕੇ ਦੇਖਿਆ ਵੀ ਰਹਾਓ ਤੇ ਦੇਖੋ ਕੀ ਹੈ। ਇਹਨਾਂ ਨੂੰ ਨਾਮ ਕੀ ਤੇ ਨਾਮ ਜਪਣ ਵਾਲੇ ਨੂੰ ਮਾਹੌਲ ਕਰਦੇ ਨੇ, ਕਹਿੰਦੀ ਕਿ ਖਰ ਦੀ ਜਪਣ ਨਾਲ ਕੀ ਹੋ ਜਾਣਾ, ਕਰਮ ਕਾਂਡ ਕਰੋ ਨੇਕ ਬੰਦੇ ਕਰੋ ਸਭ ਕੁਛ। ਓਏ ਭਗਤ ਜੀ ਨਾ ਕੋਈ ਕਰਮ ਕਾਂਡ ਕੀਤਾ ਸੀ, ਉਹ ਕੀ ਕੀਤਾ ਸੀ?
ਆਲੇ ਤੇਰਾ ਨਾਂ, ਆਲੇ ਤੇਰਾ ਨਾਂ, ਆਲੇ ਤੇਰਾ ਨਾਂ,
ਇਹ ਨੀਕੀ ਤੇਰੀ ਬਿਗਾ, ਆਲੇ ਤੇਰਾ ਨਾਂ, ਨੀਕੀ ਤੇਰੀ ਬਿਗਾ,
ਬੱਲੇ ਬੱਲੇ ਜਾ, ਬੱਲੇ ਬੱਲੇ ਜਾ, ਬੱਲੇ ਬੱਲੇ ਜਾ, ਬੱਲੇ ਬੱਲੇ ਜਾ,
ਨਿੱਕੀ ਤੇਰੀ ਬਿਗਾਰੀ,
ਆਲੇ ਤੇਰਾ ਨਾਂ,
ਨਿੱਕੀ ਤੇਰੀ ਬਿਗਾਰੀ,
ਆਲੇ ਤੇਰਾ ਨਾਂ,
ਨਿੱਕੀ ਤੇਰੀ ਬਿਗਾਰੀ,
ਸੁਜਈ ਸੁਜਈ। ਕਿੱਥੇ ਕੁੱਕਣ ਜਾਓ ਕਿੱਥੇ ਕੁੱਕਣ ਜਾਓ ਸੱਜਣ ਸੁਆਮੀ
ਜਮਦੂਤ ਨੀ ਆ ਸਕਦੇ ਕਰਮਖੰਡ ਚ ਜਮਦੂਤਾਂ ਦਾ ਕੀ ਕੰਮ ਇਸ ਕਰਕੇ ਜਿੱਦਾਂ ਦੁਆਰਕਾ ਨਗਰੀ ਉਹ ਕਹਿੰਦਾ ਉਹ ਅੰਦਰ ਹੈ ਦੁਆਰਕਾ ਨਗਰੀ ਜਿੱਥੇ ਮੁਗਲ ਮਾਗਲ ਨੀ ਪਹੁੰਚ ਸਕਦੇ ਬਾਹਰਲੇ
ਦੁਆਰਕਾ
ਕੋਈ ਖਾਨ ਬਹਾਦਰ ਹੈ ਬੈਠਾ ਖਾਨਾ ਕਹਿੰਦੇ ਆ ਖਾਨ ਬਹਾਦਰ ਨੂੰ ਅਕਾਲ ਪੁਰਖ ਮੇਰਾ ਇੱਥੇ ਖਾਨ ਬਹਾਦਰ ਹੈ
ਚੰਦੀ ਹਜ਼ਾਰ ਆਲਮ ਇੰਨੇ ਚੰਦ ਚੜਿਆ ਹਮ ਚਿਨੀ ਪਾਤਸ਼ਾਹ
ਸਾਂਵਲੇ ਵਰਨਾ ਜਿੱਦਾਂ ਥੱਲੇ ਦੁਆਰਕਾ ਨਗਰੀ ਚੋ
ਸਾਂਵਲਾ ਵਰਨਾ ਰਾਮ ਸ੍ਰੀ ਕ੍ਰਿਸ਼ਨ ਬੈਠਾ ਸਾਰਾ ਸਾਂਵਲੇ ਰੰਗ ਦਾ
ਕਹਿੰਦਾ ਮੇਰਾ ਇੱਥੇ ਖਾਨ ਬਹਾਦਰ ਸਾਂਵਲੇ ਰੰਗ ਦਾ ਉਹ ਸਾਰਾ ਮੇਰਾ ਤੇ ਅਕਾਲ ਪੁਰਖ ਹੀ ਆ ਸਭ ਕੁਛ
ਚੰਦੀ ਹਜ਼ਾਰ
ਸਾਰਿਆਂ ਘੋੜਿਆਂ ਦਾ ਮਾਲਕ ਹਾਥੀਆਂ ਦਾ ਮਾਲਕ ਤੇ ਨਰਿੰਦ ਕਹਿੰਦੇ ਐ ਰਾਜਿਆਂ ਦੇ ਨਾਂ ਮਟਿਆਲੇ ਵਾਲਿਆਂ ਦਾ ਵੀ ਮਹਾਰਾਜਾ ਨਰਿੰਦਰ ਸਿੰਘ ਹੁੰਦਾ ਸੀ ਇਹ ਨਰਿੰਦ ਕਹਿੰਦੇ ਆ ਪਾਤਸ਼ਾਹ ਦਾ ਵੀ ਪਾਤਸ਼ਾਹ ਇਹ ਜਪ ਬਾਣੀ ਚਾਹੁੰਦਾ ਦਰ ਦੇ ਉੱਤੇ ਸੋਦਰ ਦੇ ਉੱਤੇ ਕਈ ਪਾਤ ਨਰਿੰਦ ਇਸ ਕਰਕੇ ਨਰਿੰਦ ਮੈਨੇ ਬਾਦਸ਼ਾਹ
ਅਸ ਪਤ
ਹਰ ਕੋਈ ਰਾਸ ਐਸ ਆ ਸਕਦਾ ਹੈ ਐਸ ਰਾਸ
ਤੋਂ ਅਗਲਾ ਅਸੀਂ ਸ਼ਬਦ ਲੈਨੇ ਆ ਰਾਸ ਕੀ ਹੈ
ਦੁਆਰਕਾ ਨਗਰੀ ਤੇ ਕਰਮਖੰਡ ਹੋ ਗਿਆ ਰਾਸ ਕੀ ਹੈ
ਜੈਸੀ ਤੂੰ ਰਾਸ ਦੇਹ ਤੈਸੀ ਜੈਸੀ ਤੂੰ ਰਾਸ ਦੇਹ ਤੈਸੀ ਹਮ ਲੈ
कैसी टूटा छेद है कैसी हम ले कैसी टूटा छेद कैसी हम ले
हरे नाम वरण आवी रास नामदेव वाली रास की है हर नाम वरण रंग से अच्छा भी साबित हो गया उस कर्म खंड दे विच बहुत सारे संत ने बहुत सारे भगत ने आ ओ लाम लईए जिथे साफ ही स्पष्ट कर दिता भी ओ की है
हरती जड़ी लाम
लावा कोई मुंडे कुड़ी दे व्याह ली नहीं लिखियां ए नाम दुए रवाज सी मुंडे कुड़ियां दे एदां व्याह करने ग्रंथ दे द्वारे पुआटियां देनियां ते विच ही ग्रंथी सिंह दियां लावा हो जांदियां ओ गुरु द्वार ओ बैठा ओ बैठा ही लावा ले लैंदा बैठा नहीं हुंदा दूर च ओदे आले दुआले फिरदे आ चलो ये तो गल लम्मिया असि फिर तुहाडे नाल कहानियां पावांगे किते ते हुण तुहानूं ये दस दे वी जिहड़ियां लावां है ना हुण हर इक नूं पढ़ के ना अपना वेला याद आ जाणा वी असि वी लावां ओए तुहाडे लई नहीं लिखियां ये कोई गुरमत नहीं है वी तुसीं लावां कराओ भावें कोर्ट मैरिज करा के आ जाओ पर दोनों जीवन नाम जपो दोनों जीवन साथी ओ लावां कादियां जे थोड़े दिनां बाद फिर ओही घर च स्यापे पै जाने महाराज कहता दिल मिलिया सब मिल रहे मिलिया कहिए ऐसे जीवन साथी बनो जो बाबे नानक का असूल है भी दिल मिलिया सो मिल रहे मिलिया कहिए रसोई ओ तो लामा कराता एडा वड्डे लखां रुपए खर्च कर दिते बाहर पंडाल बनाउन ची ओ साथी नाले खा जांदे आले दुआले नाले गल्लां मना जांदे ओ इना खर्च क्यों करदे हो जाके चुप करके कोर्ट मैरिज करा जिन्ना खर्च करना होना डिपोजिट बैंक च खिलाओ खुला जरा धन सूद आवे उन लोगों ने जरूर लटाउना अस आ रहे हो होर मनमुख दाज दे रख दाले होर मनमुख दाज दे रख होर मनमुख दाज दे रख दाले होर मनमुख दाज दे रख से टूड़ हंका कच पाजो बाप मैनू ओ चीज दे जिहड़ी मेरे काम आवे ए ते खा गए सारी बाहरली दुनिया शरीका ही खा गया दोस्ती खा गए नाले गल्लां बणा गए इस करके कोर्ट मैरिज राम ना कराया करो ओथू बाद आण के जिन्ना खर्च करना ए कोई गुरमत नहीं है भी तुसी ए ते दुआले कदी नहीं सी होईयां ए जिहड़ा असल निरंकारी सी बाबा ओ मैनू चेता भुल गया सदन ओ ओ गुरु गुरु ਪਹਿਲਾਂ ਸਾਰੀਆਂ ਲਾਵਾਂ ਜਿਸ ਤਰ੍ਹਾਂ ਉਹਨੇ ਕਰ ਲੈਂਦੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਇਹ ਇਹਨਾਂ ਨਾਲ ਲਾਵਾਂ ਸ਼ੁਰੂ ਕਰਤੀਆਂ ਵੀ ਇਹ ਪੋਥੀ ਦੁਆਲੇ ਅੱਗ ਦੁਆਲੇ ਜੋ ਲਾਵਾਂ ਲੈਂਦੀ ਦੁਨੀਆਂ ਸਾਰੀ ਸਿੱਖ ਤੇ ਕਿਉਂ ਨੀ ਤੁਸੀਂ ਗ੍ਰੰਥ ਦੇ ਦੁਆਲੇ ਲਾਵਾਂ ਲੈ ਲੈਂਦੇ? ਇਹ ਹੋਣੇ ਜੇ ਤੁਰੀ ਮਹਾਰਾਜ ਰਣਜੀਤ ਸਿੰਘ ਦੇ ਵੇਲੇ ਤੋਂ ਅਸੀਂ ਇਹ ਲੰਮੀਆਂ ਕਹਾਣੀਆਂ ਤਾਂ ਛੇੜਾਂਗੇ, ਪਹਿਲਾਂ ਇੱਕੋ ਘੁੱਟ ਕੇ ਗੱਲ ਬਣ ਲਓ ਵੀ ਮਹਾਰਾਜ ਨੇ ਆਹ ਵੀ ਲਿਖੇ ਆ ਵੀ ਦਾਜ ਦੂਜ ਪ੍ਰਵਾਨ ਨਹੀਂ ਹੈ, ਕੋਈ ਇਹ ਖਰਚ ਕਰਨਾ ਪ੍ਰਵਾਨ ਨਹੀਂ ਹੈ, ਸਿੱਧੇ ਭਲੇਮਾਨ ਸੋ ਕੇ ਖਰਚ ਬਚਾਓ ਤੇ ਦਿਲ ਮਿਲਿਆ ਸੋ ਮਿਲ ਰਹੇ, ਮਿਲਿਆ ਕਹੀਏ ਰੇ ਸੋਈ। ਇਸ ਕਰਕੇ ਜੇ ਦੋਨੋਂ ਜੀਵਨ ਸਾਥੀ ਨਾਮ ਜਪਣ ਦੇ ਰਾਸਤੇ ਤੇ ਪਏ ਔਰ ਗੁਰੂ ਦੀ ਸਿੱਖਿਆ ਲੈਂਦੇ ਹੈ, ਉਨ੍ਹਾਂ ਨੂੰ ਦਾਜ ਨਹੀਂ ਲੈਣਾ ਪੈਂਦਾ। ਆਹ ਜਿਹੜੀਆਂ ਲਾਵਾਂ ਲਿਖੀਆਂ, ਇਹ ਤੀਜੀ, ਪਹਿਲੀ, ਦੂਜੀ, ਚੌਥੀ, ਇਹ ਮੀਟਰ ਹੈ ਸਿੱਖਾਂ ਲਈ ਵੀ ਆਪਣੇ ਤੇ ਹਰ ਵੇਲੇ ਮੀਟਰ ਲਾਓ ਵੀ ਕਿਹੜੀ ਲਾਮ ਚ ਫਿਰਦੇ ਹੋ। ਹਲੀ ਤੇ ਪਹਿਲੀ ਲਾਮ ਹੀ ਨਹੀਂ ਲਈ, ਦੂਜੀ ਕੀ ਲਾਮ ਹੈ? ਸਤਿਗੁਰੂ ਮਿਲਦਾ ਹੈ। ਤੀਜੀ ਚ ਕੀ ਹੈ? ਤੀਜੀ ਚ ਆਹ ਆਉਂਦਾ ਹੈ ਕਰਮਖੰਡ। ਚੌਥੀ ਚ ਜਾ ਕੇ ਤੇ ਰੱਬ ਨਾਲ ਮਿਲਾਪ ਹੋ ਜਾਂਦਾ। ਇਹ ਮਹਾਰਾਜ ਨਾ ਮਹੱਲੇ ਚੌਥੇ ਨਾਂ ਗੁਰਸਿੱਖਾਂ ਲਈ ਇੱਕ ਮੀਟਰ ਰੱਖਿਆ ਸੀ ਵੀ ਜਿਹੜੇ ਨਾਮ ਜਪਣ ਵਾਲੇ ਉਸ ਵੇਲੇ ਸਾਰੇ ਸਿੱਖ ਚੜਾਈ ਵਾਲੇ ਹੁੰਦੇ ਸੀ, ਉਹ ਕਹਿੰਦੇ ਆ ਦੇਖੋ ਤੀਜੀ ਲਾਮ ਵੇਲੇ ਆ ਕੰਮ ਹੋਣਾ ਹੈ। ਕੱਢ ਗਿਆ ਕਰਮਖੰਡ ਚ, ਉੱਥੇ ਕੀ ਹੈ? ਸੰਤ ਚਰਨਾ ਹਰ ਸਮਝ ਲਓ ਕਰਮਖੰਡ ਦੀ ਖੇਡ ਆ, ਉੱਥੇ ਗੁਰਮੰਤਰ ਵਾਲ ਇਸ਼ਾਰਾ ਹੈ। ਉੱਥੇ ਮੇਲ ਹੋ ਗਿਆ ਤੇ ਹਿਰਦੇ ਚ ਹੋਰ ਹੀ ਤਮਾਸ਼ਾ ਹੋਣ ਲੱਗ ਪਿਆ। ਉਹ ਕੀ ਹਿਰਦੇ
ਬੋਲੀ ਹਰ ਬਾਰ।
ਬਾਣੀ ਗੁਰਬਾਣੀ ਨਹੀਂ ਆ। ਦੇਖੋ ਮਹਲੇ ਪੰਜਵੇਂ ਨਾਲ ਬਾਣੀ ਕਲੀਅਰ ਕੀਤੀ ਹੈ।
ਸਹਿਜ ਸੁਹੇਲੀ ਬਾਣੀ,
ਜਾ ਕੇ ਬਾਣੀ ਕਦੋਂ ਵੱਜਦੀ ਅੰਦਰ ਆਣਾ ਸ਼ਬਦ,
ਜਦੋਂ ਜੀਤ ਲੈ ਓਏ ਮਹਾਂ
ਪੰਜ ਦੂਤ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਤਾਉਂਦੇ ਸੀ, ਜਦੋਂ ਉਹਨਾਂ ਨੂੰ ਜਿੱਤ ਲਿਆ ਫੇਰ ਇਹ ਬਾਣੀ ਵੱਜਦੀ ਹੈ।
ਜੀਤ ਲੈ ਓਏ ਸਹਿਜ ਸੁਹੇਲੀ ਬਾਣੀ।
ਇਸੇ ਕਰਕੇ ਅਸੀਂ ਬੇਨਤੀ ਕਰ ਰਹੇ ਹਾਂ ਬਾਰ ਬਾਰ, ਇਸ ਵਿਵੇਕ ਬੁੱਧੀ ਚਾਓ, ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਇਸ ਗਿਆਨ ਨੂੰ ਜਿੱਥੇ ਬਾਣੀ ਦਾ ਲਫ਼ਜ਼ ਆ ਜਾਏ ਫੱਟ ਗੁਰਬਾਣੀ ਤੇ ਨਾ ਵਰਾ ਦੋ, ਤੱਕ ਪੱਲੇ ਨਹੀਂ ਪੈਣਾ ਨਾ ਗੁਰਬਾਣੀ, ਜਿਨ੍ਹਾਂ ਨੇ ਮਤਲਬ ਕੱਢਿਆ ਉਹਨਾਂ ਦੇ ਪੱਲੇ ਆਸੇ ਦਾ ਕਸ਼ ਪਿਆ ਹੈ। ਜੇ ਇੱਦਾਂ ਸਮਝੋਗੇ ਵੀ ਜਦੋਂ ਇਹ ਪੰਜੇ ਜਿੱਤੇ ਜਾਣੇ ਹੈ ਉਸ ਵੇਲੇ ਕਰਮ ਖੰਡ ਦੀ ਬਾਣੀ ਹਿਰਦੇ ਹਰ 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 ਤੁਨ ਉਪਜੀ, ਹਰ ਜਪਜੀਏ ਮਸਤਕ ਭਾਗ ਜੀਓ, ਉਥੇ ਸੰਤ ਜਨਾ ਮੇਲ ਜਦੋਂ ਹੁੰਦਾ ਤੇ ਗਾਈ ਹਰ ਬਾਣੀ, ਇਹ ਬਾਣੀ ਉਸ ਵੇਲੇ ਵੱਜਦੀ ਹੈ। ਬਾਣੀ ਵੱਜੀ ਚੌਂ ਜੁਗੀ, ਹੁਣ ਉੱਥੇ ਗੁਰਬਾਣੀ ਦਾ ਮਤਲਬ ਕਰ ਦੋ, ਬਾਣੀ ਵੱਜੀ ਚੌਂ ਜੁਗੀ, ਚੌਂ ਜੁਗਾਂ ਦੇ ਵਿੱਚ ਜਿਹੜਾ ਵੀ ਨਾਮ ਜਪ ਗਿਆ ਪਰ ਉਹਦੇ ਬਾਣੀ ਵੱਜੇਗੀ। ਕਿਉਂ
ਗੁਰ ਕਾ ਸ਼ਬਦ ਕਮਾਇਆ, ਗੁਰ ਕਾ ਸ਼ਬਦ ਕਮਾਇਆ, ਇਹ ਸੱਚੀ ਬਾਣੀ ਸੱਚਾ ਸ਼ਬਦ ਹੈ।
ਉਹ ਬਾਣੀ ਕੀ ਹੈ?
ਸ਼ਾਂਤੀ ਮਨ ਦਿਓ ਗੁਰ ਕਾ ਸ਼ਬਦ ਕਮਾਇਆ,
ਇਹ ਕਰ ਕਿਰਪਾ ਸੰਤ ਮੇਰੇ
ਮੋਹੇ ਪ੍ਰੇਮ ਤੇ ਧੀਰਜ
ਪਾਇਆ,
ਇਹ ਸ਼ਾਂਤੀ ਮਨ ਦਿਓ
ਸ਼ਬਦ ਮਹੱਲੇ ਪੰਜਵੇਂ ਦਾ, ਜਿਹੜ ਚ ਬਾਣੀ ਖੋਲੀ ਆ ਸ਼ੁਰੂ ਤੋਂ ਲਈਏ।
ਰਾਖ ਪਿਤਾ
ਯਾਦ ਰਹੇ ਰਹਾਉ ਜੀ ਤੁਕ ਹੈ, ਪਿਤਾ ਸਾਡਾ ਗੁਰੂ ਗੋਬਿੰਦ ਸਿੰਘ ਨਹੀਂ ਹੈ, ਇੱਥੇ ਕੋਈ ਬਾਬੇ ਨਾਨਕ ਨੂੰ ਨੀ ਬਾਜਾ ਮਾਰ ਰਹੇ, ਕਿਹੜਾ ਪਿਤਾ ਹੈ? ਤੂੰ ਮੇਰਾ ਪਿਤਾ ਤੂੰ ਹੈ ਮੇਰਾ। ਹਰ ਬਾਣੀ ਦਾ ਸ਼ਬਦ ਸਿੱਧਾ ਅਕਾਲ ਪੁਰਖ ਨਾਲ ਜੁੜਿਆ ਹੈ।
ਰਾਖ ਪਿਤਾ
ਕਾਹਦੇ ਤੂੰ ਰੱਖਿਆ ਮੰਗ ਰਹੇ ਨੇ ਮਹਾਰਾਜ? ਮਹੱਲਾ ਪੰਜਵਾਂ, ਕਾਹਦੇ ਤੂੰ ਰੱਖਿਆ ਮੰਗ ਰਿਹਾ? ਕਹਿੰਦਾ ਮੈਨੂੰ ਛਡਾ ਇਹਨਾਂ ਪੰਜ ਬਖਾਦੀਆਂ ਤੋਂ। ਇਹ ਜਿਹੜੇ ਪੰਜ ਬਖਾਦੀ ਆ, ਇਹ ਪੰਜ ਜਣੇ ਤੇ ਮੈਂ ਇਕੱਲਾ, ਚੋਰ ਤੇ ਲਾਠੀ ਦੋ ਜਣੇ ਤੇ ਚਾਚੇ ਹੋਣੀ ਇਕੱਲੇ, ਇਸ ਕਰਕੇ ਪੰਜ ਅੰਦਰ ਚੋਰ ਤੇ ਬੰਦਾ ਇੱਕ ਅੰਦਰ ਜੀਵ ਇਕੱਲਾ। ਕਿਉਂ ਮਹਾਰਾਜ ਅਰਥ ਸ਼੍ਰੀ ਕਰਦੇ, ਹੇ ਰੱਬਾ ਬਚਾ ਲਾ ਇਹ ਪੰਜ, ਮੈਨੂੰ ਬਹੁਤ ਇਹਨਾਂ ਨਾਲ ਮੇਰਾ ਸਭ ਕੁਛ ਵਿਗਾੜ ਸਿੱਟਿਆ, ਮੈਨੂੰ ਬਹੁਤ ਤੰਗ ਕਰਦੇ ਆ। ਇੱਥੋਂ ਸ਼ਬਦ ਸ਼ੁਰੂ ਹੁੰਦਾ ਰਹਾਉ ਤੋਂ ਬਾਅਦ
ਪੰਜ ਬਖਾਦੀ ਇੱਕ,
ਸ਼ਬਦ ਅਸੀਂ ਕੱਢ ਲਏ ਤਾਂ ਕਿ ਅਸੀਂ ਸੰਗਤ ਚ ਰੋਜ਼ ਹੀ ਅਭਿਆਸ ਵੇਲੇ ਪੜਿਆ ਕਰਾਂਗੇ, ਜ਼ੁਬਾਨੀ ਯਾਦ ਕਰਾਂਗੇ। ਇਹਦੇ ਚ ਪੰਜ ਬਖਾਦੀ ਮਾਰਨ ਦਾ ਇਹਨਾਂ ਨੂੰ ਇਹਦੇ ਤੇ ਇਹਨਾਂ ਤੋਂ ਬਚਣ ਦਾ ਤਰੀਕਾ ਦੱਸਿਆ, ਤੇ ਨਾਲ ਇਹ ਵੀ ਦੱਸਿਆ ਵੀ ਬੰਦਾ ਕਿੱਦਾਂ ਤੰਗ ਹੁੰਦਾ ਇਹਨਾਂ ਕੋਲੋਂ। ਇਹ ਪੰਜ ਇਕੱਠਾ ਕਹਿਣਾ ਹੈ ਜਿਹੜਾ ਕਹਿ ਦੇਣਾ ਬਾਣੀ ਗੁਰੂ, ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਇਹ ਦਲਤ ਮਹਿਨੇ ਨੇ। ਗੁਰੂ ਗੁਰੂ ਇਕੱਠਾ ਰੱਖਣਾ ਹੈ, ਉਹ ਹੈ ਬਾਣੀ ਕਿਹੜੀ ਹੈ, ਗੁਰੂ ਗੁਰੂ ਜਪਣਾ ਹੀ ਅਸਲ ਬਾਣੀ ਹੈ। ਇਸ ਕਰਕੇ ਜਿਹੜੀ ਬਾਣੀ ਗੁਰੂ ਗੁਰੂ ਹੈ ਇਹੋ ਹੀ ਬਾਣੀ ਕਰਮ ਖੰਡ ਦੀ ਬਾਣੀ ਹੈ। ਅਸੀਂ ਹੁਣ ਉਸ ਤੇ ਪੇਪਰ ਪੜ੍ਹਨ ਲੱਗੇ ਹਾਂ ਜਿਹੜਾ ਕਿ ਬੜਾ ਇੱਕ ਅਜੀਬ ਚੀਜ਼ ਭੇਦ ਖੁੱਲੂਗਾ ਕਿ ਇਹਨਾਂ ਟੀਕੇਕਾਰਾਂ ਨਾਲ ਸਾਨੂੰ ਆਖਣੇ ਜ਼ੋਰ ਚੁੱਪੇ ਨਹਿ ਜ਼ੋਰ, ਜ਼ੋਰ ਨਾ ਮੰਗਣ ਦੇਣ ਨਹਿ ਜ਼ੋਰ, ਜ਼ੋਰ ਨਾ ਰਾਜ। ਇਹਨਾਂ ਨਾਲ ਜ਼ੋਰ ਦਾ ਮਤਲਬ ਲੈ ਲਿਆ ਵੀ ਤੂੰ ਆਪਣੇ ਜ਼ੋਰ ਨਾਲ ਤਾਕਤ ਨਾਲ। ਅਸੀਂ ਅੱਜ ਇਹ ਸਾਰੇ ਟੀਕੇ ਫੇਲ ਕਰਨੇ ਹਾਂ। ਇਹ ਜ਼ੋਰ, ਇਹ ਜ਼ੋਰ ਨਹੀਂ ਹੈ, ਇਹ ਜ਼ੋਰ ਹੈ ਜੋੜ। ਰਾਰੇ ਨੂੰ ਰਾੜੇ ਚ ਬਦਲੋ ਕਿ ਜੇ ਜੁੜਨਾ ਹੈ ਤੇ ਆਖੋ, ਨਾਮ ਨੂੰ ਆਖੋ। ਜਿਹੜੀ ਕਰਮਖੰਡ ਦੀ ਬਾਣੀ ਹੈ ਉਹ ਆਖ ਆਖ ਕੇ ਹੀ ਭਗਤ ਉਹਦੇ ਨਾਲ ਅਕਾਲ ਪੁਰਖ ਨਾਲ ਜੁੜੇ ਪਏ ਹਨ। ਇਸ ਕਰਕੇ ਪਹਿਲਾਂ ਅਸੀਂ ਪੇਪਰ ਪੜ੍ਹ ਲਈਏ ਕਿ ਇਹ ਜੋੜ ਦਾ ਲਫ਼ਜ਼ ਕੀ ਹੈ, ਜਪ ਬਾਣੀ ਦਾ ਇਹਨਾਂ ਨੇ ਕਿੱਡਾ ਗਲਤ ਅਰਥ ਕੀਤੇ ਹੈ ਜਿਹਦੇ ਨਾਲ ਕਿ ਸਿੱਖੀ ਨਾਮ ਨਹੀਂ ਜਪ ਰਹੀ ਔਰ ਇਹਨਾਂ ਟੀਕਿਆਂ ਦੇ ਮਗਰ ਲੱਗ ਕੇ ਨਾਮ ਜਪ ਨਾਲ ਕੋਈ ਆਉਂਦਾ ਨਹੀਂ ਹੈ। ਉਹ ਭੰਬਲ ਭੂਸਿਆਂ ਚ ਇਹਨਾਂ ਨੇ ਦੁਨੀ ਪਾਈ ਹੈ। ਇਹ ਜੋੜ ਦਾ ਲਫ਼ਜ਼ ਅਸੀਂ ਕਲੀਅਰ ਕਰਾਂਗੇ ਅੱਜ ਦੀ ਬੈਠਕ ਵੀ ਇਹ ਜੁੜਨਾ ਹੈ, ਨਾ ਕਿ ਇੱਥੇ ਹਉਮੇ ਦੀ ਨਿਸ਼ਾਨੀ ਹੈ। ਕਰਮਖੰਡ ਚ ਕੋਈ ਹਉਮੇ ਦੀ ਬਾਣੀ ਨਹੀਂ ਹੈ ਜੋੜ ਦੀ, ਨਾ ਆਖਣੇ ਜੋੜ ਵੀ ਇਹ ਹਉਮੇ ਚ ਬਾਣੀ ਹੋਜੂ। ਇਸ ਕਰਕੇ ਜ਼ੋਰ ਦਾ ਮਤਲਬ ਲੈਣਾ ਹੈ ਜੁੜਨਾ। ਅੱਜ ਅਸੀਂ ਉਹਦੇ ਤੇ ਪੇਪਰ ਪੜ੍ਹਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਖੋਜ ਨੰਬਰ 005 ਬਟਾ 2 ਮਿਤੀ 6/1/96। ਅੱਜ ਦਾ ਵਿਸ਼ਾ ਹੈ ਜ਼ੋਰ। ਪੋਥੀ ਵਿਚ ਜ਼ੋਰ ਅੱਖਰ ਬਹੁਤ ਵਾਰੀ ਵਰਤਿਆ ਗਿਆ ਹੈ। ਹਰ ਜਗ੍ਹਾ ਇਸ ਦਾ ਅਰਥ ਜ਼ੋਰ, ਤਾਕਤ ਜਾਂ ਹੱਥ ਨਹੀਂ ਹੋ ਸਕਦਾ। ਇਸ ਦਾ ਅਰਥ ਕਈ ਜਗ੍ਹਾ ਤੇ ਜੋੜਨਾ ਜੁੜਨਾ ਵੀ ਨਿਕਲਦਾ ਹੈ। ਜਪ ਬਾਣੀ ਵਿਚ ਵੀ ਇਹ ਅੱਖਰ ਵਰਤਿਆ ਗਿਆ ਹੈ, ਜਿਵੇਂ ਪਹਿਲਾ ਤਿਸ ਤੇ ਭਾਰ ਤਲੈ ਕਵਣ ਜ਼ੋਰ, ਦੂਜਾ ਆਖਣੇ ਜ਼ੋਰ ਚੁਪੇ ਨਾ ਜ਼ੋਰ, ਅੰਕ ਨੰਬਰ 32 ਪੂਰੇ ਦਾ ਪੂਰਾ ਅੰਕ, ਤੀਜਾ ਹੈ ਜੀ ਕਰਮਖੰਡ ਕੀ ਬਾਣੀ ਜ਼ੋਰ। ਦੂਜੇ ਅਤੇ ਤੀਜੀ ਤੁਕ ਦੇ ਵਿਚ ਆਖਣੇ ਜ਼ੋਰ ਚੁਪੇ ਨਾ ਜ਼ੋਰ ਤੇ ਕਰਮਖੰਡ ਕੀ ਬਾਣੀ ਜ਼ੋਰ ਦਾ ਅਰਥ ਜ਼ੋਰ, ਤਾਕਤ ਜਾਂ ਹੱਠ ਨਾ ਹੋ ਕੇ ਜੋੜਨ ਅਤੇ ਜੁੜਨ ਵੱਲ ਇਸ਼ਾਰਾ ਕਰਦਾ ਹੈ, ਜਿਵੇਂ ਨਾਮ ਨੂੰ ਆਖ ਆਖ ਕੇ ਜਪ ਜਪ ਕੇ ਹੀ ਤੂੰ ਉਸ ਪ੍ਰਭੂ ਨਾਲ ਜੁੜ ਸਕੇਗਾ, ਪਰ ਚੁੱਪ ਰਹਿ ਕੇ ਸਮਾਧੀ ਲਗਾਉਣ ਨਾਲ ਤੂੰ ਉਸ ਪ੍ਰਭੂ ਨਾਲ ਨਹੀਂ ਜੁੜ ਸਕੇਗਾ। ਜੇ ਤੂੰ ਉਸ ਪ੍ਰਭੂ ਕੋਲੋਂ ਸਾਰੀ ਉਮਰ ਮੰਗੀ ਹੀ ਜਾਵੇਂ ਪਰ ਨਾਮ ਨੂੰ ਨਾ ਆਖੇ ਨਾ ਜਪੇ, ਜਾਂ ਸਾਰੀ ਉਮਰ ਦਾਨ ਹੀ ਦਿੰਦਾ ਰਹੇ ਪਰ ਬਿਨਾਂ ਨਾਮ ਨੂੰ ਆਖੇ ਜਪੇ, ਤੂੰ ਇਹੋ ਜਿਹੇ ਕਰਮ ਕਰਕੇ ਉਸ ਅਕਾਲ ਪੁਰਖ ਨਾਲ ਨਹੀਂ ਜੁੜ ਸਕਦਾ। ਜੇ ਤੂੰ ਜਾਣੇ ਕਿ ਮੈਂ ਸਿੱਧਾਂ ਵਾਂਗੂ ਲੰਬੀ ਉਮਰ ਆਰਜਾ ਕਰਕੇ ਉਸ ਪ੍ਰਭੂ ਨੂੰ ਪਾ ਸਕਦਾ ਹਾਂ ਪਰ ਨਾਮ ਨੂੰ ਨਾ ਆਖਾਂ ਜਪਾਂ, ਜੇ ਤੂੰ ਚਾਹੇ ਕਿ ਮੈਂ ਮਰ ਕੇ ਮੁਕਤੀ ਲੈ ਕੇ ਉਸ ਪ੍ਰਭੂ ਨਾਲ ਜੁੜ ਜਾਵਾਂ, ਇਸ ਤਰ੍ਹਾਂ ਵੀ ਤੂੰ ਉਸ ਪਰਮਾਤਮਾ ਨਾਲ ਨਹੀਂ ਜੁੜ ਸਕੇਗਾ। ਜੇ ਤੂੰ ਚਾਹੇ ਕਿ ਰਾਜ ਮਾਲ ਨਾਲ ਮੈਂ ਉਸ ਪ੍ਰਭੂ ਨਾਲ ਜੁੜ ਜਾਵਾਂਗਾ, ਪਰ ਰਾਜ ਮਾਲ ਤਾਂ ਮਨ ਦਾ ਸ਼ੋਰ ਹੀ ਵਧਣਾ ਹੈ, ਨਾਮ ਤੇ ਆਖਿਆ ਜਪਿਆ ਹੀ ਨਹੀਂ ਜਾਣਾ। ਜੇ ਤੂੰ ਚਾਹੇ ਕਿ ਮੈਂ ਗਿਆਨ ਵਿਚਾਰ ਕੇ ਹੀ ਆਪਣੀ ਸੂਰਤੀ ਚੜਾ ਕੇ ਉਸ ਪ੍ਰਭੂ ਨਾਲ ਜੁੜ ਜਾਵਾਂ ਪਰ ਬਿਨਾਂ ਨਾਮ ਨੂੰ ਆਖੇ ਜਪੇ ਤੂੰ ਉਸ ਪ੍ਰਭੂ ਨਾਲ ਨਹੀਂ ਜੁੜ ਸਕੇਗਾ। ਜੇ ਤੂੰ ਚਾਹੇ ਕਿ ਮੈਂ ਹੋਰ ਕਿਸੇ ਜੁਗਤੀ ਨਾਲ ਸੰਸਾਰ ਤੋਂ ਛੁੱਟ ਕੇ ਉਸ ਪ੍ਰਭੂ ਨਾਲ ਜੁੜ ਜਾਵਾਂ ਤਾਂ ਇਹ ਵੀ ਗਲਤ ਖਿਆਲ ਹੈ। ਉਸ ਨਾਲ ਜੁੜਨ ਦਾ ਇੱਕੋ ਹੀ ਰਸਤਾ ਹੈ ਕਿ ਤੂੰ ਬਾਰ ਬਾਰ ਨਾਮ ਨੂੰ ਆਖ ਆ ਕੇ ਜਪ ਕਰੀ ਚੱਲ। ਜਿਸ ਦੇ ਹੱਥ ਵਿਚ ਨਾਮ ਨੂੰ ਆਖਣ ਜਪਣ ਦੀ ਇਹ ਜੁਗਤੀ ਆ ਗਈ ਉਹ ਹੀ ਰੱਬ ਨਾਲ ਜੁੜ ਸਕਦਾ ਹੈ। ਇਸ ਰਸਤੇ ਵਿਚ ਨਾ ਕੋਈ ਉੱਤਮ ਹੈ ਨਾ ਕੋਈ ਨੀਚ ਹੈ, ਕਿਉਂਕਿ ਗੁਰੂ ਬਾਬਾ ਨਾਨਕ ਜੀ ਲਿਖ ਰਹੇ ਹਨ, ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ ਹਰੇ ਸਰਣਾਗਤੇ ਹਰ ਕੇ ਲੋਭ। ਇਸ ਅੰਕ ਵਿਚ ਇਕ ਖਾਸ ਚੀਜ਼ ਵੇਖਣ ਵਿਚ ਆਈ ਹੈ ਕਿ ਆਖਣੇ ਦੇ ਨਾਲ ਨਾ ਅੱਖਰ ਨਹੀਂ ਲਿਖਿਆ, ਬਾਕੀ ਸਭ ਦੇ ਨਾਲ ਨ ਅਤੇ ਨਹ ਲਿਖਿਆ ਹੋਇਆ ਹੈ। ਅੱਖਰ ਜ਼ੋਰ ਦਾ ਅਰਥ ਜੋੜਨਾ ਜੁੜਨਾ ਪੋਥੀ ਵਿਚ ਹੋਰ ਵੀ ਕਈ ਥਾਵਾਂ ਤੇ ਮਿਲਦਾ ਹੈ, ਜਿਵੇਂ ਪਹਿਲਾ ਰੇ ਮਨ ਮੇਰੇ ਤੂੰ ਹਰ ਸਿਉ ਜ਼ੋਰ, ਦੂਜਾ ਕੋਈ ਜਨ ਹਰ ਸਿਉ ਦੇਵੈ ਜ਼ੋਰ, ਤੀਜਾ ਕਵਨ ਸੋ ਜਨ ਜੋ ਸੋਦਾ ਜ਼ੋਰੈ, ਚੌਥਾ ਦੋਏ ਕਰ ਜੋਰੇ ਕਰੂੰ ਅਰਦਾਸੇ, ਪੰਜਵਾਂ ਦੋਏ ਕਰ ਜੋੜੇ ਕਰੂੰ ਅਰਦਾਸੇ, ਛੇਵਾਂ ਸਾਚੀ ਪ੍ਰੀਤੇ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰੇ ਅਵਰ ਸੰਗੇ ਤੋਰੀ। ਨਾਮ ਨੂੰ ਆਖ ਆਖ ਕੇ ਜਪ ਜਪ ਕੇ ਤੂੰ ਉਸ ਪ੍ਰਭੂ ਨਾਲ ਜੁੜਨ ਤੋਂ ਬਗੈਰ ਸਭ ਆਨ ਦੁਤੀਆ ਦੂਜਾ ਪਾਓ ਦੁਬਦਾ ਕਰਮ ਕਾਂਡ ਦੋਇ ਚਿੱਤ ਭੰਬਲ ਪੂਸੇ ਹਨ। ਕਰਮਖੰਡ ਕੀ ਬਾਣੀ ਜ਼ੋਰ, ਇਸ ਤੁਕ ਦਾ ਕੀ ਅਰਥ ਹੋਇਆ? ਇਸ ਤੁਕ ਦਾ ਅਰਥ ਹੈ ਕਰਮਖੰਡ ਦੇ ਭਗਤ ਜਨ ਬਾਣੀ ਗੁਰੂ ਗੁਰੂ ਆਖ ਆਖ ਕੇ ਜਪ ਜਪ ਕੇ ਹੀ ਉਸ ਅਕਾਲ ਪੁਰਖ ਨਾਲ ਜੁੜੇ ਹੋਏ ਹਨ। ਹੁਣ ਤੁਸੀਂ ਆਪ ਖੁਦ ਹੀ ਸਮਝ ਸਕਦੇ ਹੋ ਕਿ ਬਾਣੀ ਦਾ ਅਰਥ ਕਰਨ ਵਾਲਿਆਂ ਨੇ ਬਾਣੀ ਦਾ ਟੀਕਾ ਕਰਨ ਵਾਲਿਆਂ ਨੇ ਸਿੱਖਾਂ ਨੂੰ ਬਾਣੀ ਦੇ ਗਲਤ ਅਰਥ ਦੱਸ ਕੇ ਨਾਮ ਦੇ ਨਾਲ ਤਾਂ ਜੋੜਿਆ ਨਾ ਔਰ ਨਾ ਹੀ ਅਕਾਲ ਪੁਰਖ ਦੇ ਨਾਲ ਜੋੜਨ ਦਾ ਕੋਈ ਰਸਤਾ ਦੱਸਿਆ, ਬਲਕਿ ਸਿੱਖਾਂ ਨੂੰ ਦੂਜੇ ਭਾਵ ਨਾਲ ਦੁਬਦਾ ਦੇ ਨਾਲ ਕਰਮਕਾਂਡ ਦੇ ਨਾਲ ਅਤੇ ਭੰਬਲ ਭੂਸਿਆਂ ਦੇ ਨਾਲ ਹੀ ਜੋੜਿਆ ਹੈ। ਇਨ੍ਹਾਂ ਟੀਕਾਕਾਰਾਂ ਨੇ ਸਿੱਖਾਂ ਨੂੰ ਬਾਣੀ ਦੇ ਗਲਤ ਅਰਥ ਦੱਸ ਕੇ ਗਲਤ ਭਾਵਾਂ ਦੇ ਦੇਸ਼ ਵਿਚ ਹੀ ਘੁਮਾਇਆ ਹੋਇਆ ਹੈ, ਪਰ ਨਾਮ ਗੁਰਮੰਤਰ ਜਪਣ ਵੱਲ ਸਿੱਖਾਂ ਨੂੰ ਲਗਾਉਂਦੇ ਹੀ ਨਹੀਂ। ਅਕਾਲ ਪੁਰਖ ਨਾਲ ਜੋੜਨ ਦਾ ਇਕੋ ਇਕ ਹੀ ਰਸਤਾ ਹੈ
कि असी नाम गुरुमंत्र जपण वाल लग जाइए। वाहेगुरु जी का खालसा, वाहेगुरु जी की फतह।
कर्म खंड दी कर्म खंड की कर्म खंड भी आया शर्म खंड की वाणी रूप शर्म जदों इस रूप तो तां चढ़ जाता है अगला जाता है कर्म खंड परमात्मा दे नाम नू उचार उचार के ही हो जोर की जुड़े पे है भगत तिथे हो कमाल दा भेद है अगे अंक नहीं पाया महाराज ने ए कर्म खंड ते सच खंड कठे ही है अंक नहीं अगे पिछले खंडा तो बाद सारा अंक है धन तो बाद खत्म हो गया उथों बाद ज्ञान खंड शुरू है फिर शर्म खंड शुरू है फिर हुण ए दो खंड कठे चलते है सच खंड च बाबा नानक बैठा है उरले खंडा च सारे भगत बैठे है ਉਥੋਂ ਹੀ ਦੀਖਿਆ ਲੈ ਲੈਂਦੇ ਆ ਪੂਰੇ ਗੁਰੂ ਤੋਂ ਇਸ ਕਰਕੇ ਅੱਗੇ ਅੰਕ ਨਹੀਂ ਪਿਆ ਦੋਨੋ ਖੰਡ ਗੁਆਂਢੀ ਹੈ ਸੱਚ ਖੰਡ ਵਸੇ ਨੰਦਾ ਇਹ ਸੱਚ ਖੰਡ ਹੈ ਇਹ ਸੱਚ ਖੰਡ ਹੈ ਵਸੇ ਭਾਂਡ ਇੱਕ ਐਸਾ ਲਫ਼ਜ਼ ਹੈ ਜਿਹੜਾ ਆਪਣਾ ਹੀ ਜਪ ਦਾ ਲਫ਼ਜ਼ ਹੈ ਇਹਦਾ ਮੈਂ ਨਾ ਅੱਜ ਸਿਰਾਂ ਨਹੀਂ ਖੋਲ ਸਕਿਆ ਕੁਝ ਔਰ ਇਹਨਾਂ ਖੰਡਾਂ ਦਾ ਅੱਗੇ ਬਿਆਨ ਹੈ ਨਹੀਂ ਕਿਤੇ ਵੀ ਬਾਣੀ ਚ ਇਹ ਜਿਹੜਾ ਵਰਭਾਂਡ ਲਫ਼ਜ਼ ਹੈ ਇਹ ਸਾਇੰਸਦਾਨਾਂ ਨੂੰ ਹੁਣ ਚੀਜ਼ ਲੱਭੀ ਹੈ ਵੀ ਜਿੰਨੇ ਸਿਤਾਰੇ ਜਿੰਨੀਆਂ ਧਰਤੀਆਂ ਘੁੰਮ ਰਹੀਆਂ ਗਾਂ ਉਸ ਗਲੈਕਸੀਆਂ ਚ ਉਹ ਕਈ ਐਸੀਆਂ ਧਰਤੀਆਂ ਨਵੀਆਂ ਬਣਦੀਆਂ ਰਹਿੰਦੀਆਂ ਤੇ ਕਈ ਧਰਤੀਆਂ ਗਾਇਬ ਹੁੰਦੀਆਂ ਰਹਿੰਦੀਆਂ ਇਹ ਉਹਦੇ ਵੱਲ ਇਸ਼ਾਰਾ ਹੈ ਵਰਭੰਡ ਕਹਿੰਦੇ ਕਈ ਖੰਡ ਮੰਡਲ ਬਣਦੇ ਨਵੇਂ ਕਈ ਉਹਦੇ ਆਉਂਦੇ ਨੇ ਔਰ ਧੰਨ ਹੈ ਗੁਰੂ ਬਾਬਾ ਨਾਨਕ
ਦੀ ਜੋਤ ਜਿਹੜੇ ਅਕਾਲ ਪੁਰਖ ਨੂੰ ਇਹ ਚੀਜ਼ ਦਿੱਤੀ ਜਿਹੜੀ ਸਾਇੰਸਦਾਨਾਂ ਨੇ ਹੁਣ ਪ੍ਰੂਵ ਕੀਤੀ ਕਿ ਕਈ ਗਲੈਕਸੀਆਂ ਚ ਕਈ ਐਸੇ ਤਾਰੇ ਹੈ ਜਿਹੜੇ ਨਵੇਂ ਟੁੱਟਦੇ ਰਹਿੰਦੇ ਗਾਂ ਬਣਦੇ ਰਹਿੰਦੇ ਖੰਡ ਮੰਡਲ ਇਹ ਵਰ ਭੰਡ ਉਹ ਲਫ਼ਜ਼ ਹੈ ਤਿੱਥੇ ਹੈ ਕਰੇ ਵਿਚਾਰ ਇਹ ਵਿਚਾਰ ਉਹ ਨਹੀਂ ਆ ਜਿਹੜੀਆਂ ਬਾਣੀ ਦੇ ਟੀਕੇ ਵਾਲੇ ਵਿਚਾਰਾਂ ਕਰਨ ਡੇ ਵਿਚਾਰ ਮੈਨੇ ਬੁੱਝਣਾ ਇਹ ਸਦਾ ਲਈ ਘੁੱਟ ਕੇ ਥੰਮ ਰੂਲ ਬੰਨ ਲਓ ਪੱਲੇ ਜਿੱਥੇ ਬਾਣੀ ਚ ਵਿਚਾਰ ਦਾ ਲਫ਼ਜ਼ ਆ ਉਹ ਆ ਬੁੱਝਣਾ ਵਿਚਾਰ ਕਰ ਕਰਕੇ ਬੁੱਝੂਗਾ ਨਾ ਅੰਦਰ ਵਿਵੇਕ ਬੁੱਧੀ ਨਾ ਇਸ ਕਰਕੇ ਜਿੱਥੇ ਵਿਚਾਰ ਦਾ ਲਫ਼ਜ਼ ਆ ਜਾਏ ਉਹ ਹੈ ਬੁੱਝਣਾ ਇਸ ਕਰਕੇ ਉੱਥੇ ਹੋਰ ਕੁਛ ਨਹੀਂ ਕਰਦਾ ਬੰਦਾ ਬੁੱਝੀ ਜਾਂਦਾ ਦੇਖੀ ਜਾਂਦਾ ਵਿਕਸੀ ਜਾਂਦਾ ਇਹਨਾਂ ਚੀਜ਼ਾਂ ਨੂੰ ਵੇਖੇ ਵੇਖੇ ਪਰੇ ਵਿਚਾਰ ਕਹਿੰਦੇ ਇਹ ਇਸ ਤਰ੍ਹਾਂ ਹੈ ਮੈਨੂੰ ਪੁੱਛੋ ਨਾ ਵੀ ਮੈਂ ਉੱਥੋਂ ਆਇਆ ਹੈ ਨਾਨਕ ਜੋਤ ਕਹਿੰਦੀ ਹੈ ਵੀ ਉੱਥੇ ਦੱਸੋ ਇਹ ਕੀ ਚੀਜ਼ ਹੈ ਤੂੰ ਇਹਨੂੰ ਕੁਛ ਇਹਦੀ ਸਿਮਲੀ ਇਹਦੇ ਕੋਈ ਐਗਜ਼ਾਮਪਲ ਇਹਨੂੰ ਕੋਈ ਤੂੰ ਹੋਰ ਖੋਲ ਕੇ ਦੱਸ ਸਕਦਾ ਹੈ ਉਹ ਕਹਿੰਦਾ ਇਸ ਤਰ੍ਹਾਂ ਜਿੱਦਾਂ ਮੂੰਹ ਚ ਲੋਹਾ ਪਾ ਕੇ ਉਹਨੂੰ ਚੱਬਣਾ ਹੋ ਕਥਨਾ ਕਰੜਾ ਸਾਰ ਕਹਿੰਦੇ ਲੋਹਾ ਲੋਹੇ ਦੀ ਰੋਡ ਮੂੰਹ ਚ ਪਾ ਕੇ ਉਹਨੂੰ ਚਿੱਥ ਲਏਗਾ ਕੋਈ ਕਹਿੰਦਾ ਏਡਾ ਮੁਸ਼ਕਿਲ ਹੈ ਉਸ ਜਗ੍ਹਾ ਦਾ ਬਿਆਨ ਕਰਨਾ ਮੈਂ ਨਹੀਂ ਕਰ ਸਕਦਾ ਉੱਥੇ ਕਿਉਂ ਨਾਨਕ ਕਥਨਾ ਕਰੜਾ ਸਾਰ ਜੁੜਨ ਨਾਲ ਜੁੜੀਏ ਰੇ ਮਨ ਮੇਰੇ ਤੁਹਾਰ ਸਿਉ ਜੇ ਤੂੰ ਮਾਨਸ ਦਾ ਜਨਮ ਲਿਆ ਤੇ ਉਹਦੇ ਨਾਲ ਜੁੜ ਜਾ ਕਿਉਂ ਕਾਜ ਤੁਹਾਰ ਨਹੀਂ ਸਾਰੀ ਦੁਨੀਆਂ ਤੇਰਾ ਦੋਸਤ ਹੈ ਤੇਰਾ ਵੈਰੀ ਕੋਈ ਰਹਿਣਾ ਨਹੀਂ ਹੈ ਸ਼ਬਦ ਇੱਥੋਂ ਸ਼ੁਰੂ ਹੁੰਦਾ ਪਹਿਲੀ ਕੰਡੀਸ਼ਨ ਜੇ ਜੁੜ ਗਈ ਤੇਰੀ ਰੱਬ ਨਾਲ ਤੇਰਾ ਕੋਈ ਦੁਸ਼ਮਣ ਨਹੀਂ ਰਹਿਣਾ ਫੇਰ ਜਦੋਂ ਤੇਰਾ ਮੀਤ ਦੁਸ਼ਮਣ ਕੋਈ ਨਾ ਰਿਹਾ ਤੇਰਾ ਮਨ ਖੜਾ ਹੋ ਜਾਣਾ ਹਰ ਸਿਉ ਜੁੜੈ ਤਨੇ ਚਲ ਚੀ ਹਰ ਸਿਉ ਜੁੜੈ ਤਨੇ ਚਲ ਚੀ ਹਰ ਸਿਉ ਜੁੜੈ ਤਨੇ ਚਲ ਚੀ ਰੇ ਮਨ ਵੱਡੇ ਵੱਡੇ ਹਰ ਸਿਉਂ ਜੁੜੇ ਤਨਹਿ ਚਲ ਚੀਲੇ ਹਰ ਸਿਉਂ ਜੁੜੇ ਨਾ ਵਿਆਹ ਪੈਕਾਰਾ ਤੇਰਾ ਜ਼ਿੰਦਗੀ ਦਾ ਕੜਨਾ ਮੁੱਕ ਜਾਊਗਾ ਜਿਹੜਾ ਤੂੰ ਹਰ ਵੇਲੇ ਸੜਦਾ ਰਹਿੰਦਾ ਨਾ ਸਾਰਾ ਦਿਨ ਇਹ ਕੜਾ ਮੁੱਕ ਜਾਊ ਕੜਨਾ ਹਰ ਸਿਉਂ ਇੱਥੇ ਹੁਣ ਜ਼ੋਰ ਦੇ ਮਤਲਬ ਜ਼ੋਰ ਕਰ ਲਓਗੇ ਅੱਖ ਨਹੀਂ ਜ